ਗੁਰਬਾਣੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ, ਉਹਨੂੰ ਅਸੀਂ ਆਪਣੇ ਕਾਨੂੰਨਾਂ ਮੁਤਾਬਕ ਕਿਵੇਂ ਚਲਾ ਸਕਦੇ ਹਾਂ। ਕਈ ਵਾਰੀ ਤੇ ਬੜਾ ਅਜੀਬ ਜਿਹਾ ਲੱਗਦਾ ਕਿ ਗੁਰੂ ਨੂੰ ਵੀ ਅਸੀਂ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਹਾਂ, ਗੁਰੂ ਦੇ ਹੁਕਮ ਨੂੰ, ਗੁਰੂ ਦੇ ਵਿਚਾਰ ਨੂੰ, ਜਾਂ ਗੁਰੂ ਨੂੰ ਕਹਿੰਦੇ ਹਾਂ ਜੀ ਅਸੀਂ ਜਿਹੜਾ ਨਿਯਮ ਬਣਾ ਦਿੱਤਾ ਹੈ ਨਾ ਤੁਹਾਨੂੰ ਉਵੇਂ ਚੱਲਣਾ ਪਵੇਗਾ। ਪਿਆਲਾ ਖੋਲ ਸ੍ਰੀ ਵਾਹ, ਤੁਹਾਨੂੰ ਉਸ ਤਰੀਕੇ ਨਾਲ ਚੱਲਣਾ ਪਵੇਗਾ। ਤੀਰਥ ਨਾਨ ਨੰਨੇ ਦੇ ਨੀਚੇ ਅੱਧਾ ਅੱਖਰ ਲਿਖਤ ਵਿੱਚ ਆਇਆ, ਇੱਥੇ ਵੀ ਲਿਖਿਆ ਹੋਇਆ, ਦੂਸਰਾ ਨੰਨਾ ਖਾਲੀ ਹੈ, ਇਹਦਾ ਉਚਾਰਨ ਕੀਤਾ ਜਾਵੇਗਾ ਨਾਨ, ਨਾਣਾ, ਇਸ਼ਨਾਨ ਕਰਨਾ। ਤੀਰਥ ਨਾਨ ਜਦੋਂ ਉਚਾਰਾਂਗੇ ਤਾਂ ਪਿਛਲਾ ਨੰਨਾ ਬਿਲਕੁਲ ਆਰਾਮ ਨਾਲ ਹੌਲੀ ਪੂਰਾ ਹੀ ਨੰਨਾ ਬੋਲਿਆ ਜਾਵੇਗਾ, ਉਹਦੇ ਵਿੱਚ ਨਹੀਂ। ਇੱਥੇ ਹੋਰ ਵੀ ਬੇਨਤੀ ਕਰ ਦੇਵਾਂ, ਮੈਂ ਅੰਗਰੇਜ਼ੀ ਦਾ ਵਿਦਵਾਨ ਨਹੀਂ, ਇਹ ਮੇਰੀ ਕਮਜ਼ੋਰੀ ਹੈ। ਪਿਆਲਾ ਖੋਲ ਸ੍ਰੀ ਵਾਹ, ਪਰ ਇਹਦੇ ਵਿੱਚ ਕਈ ਅੱਖਰ ਲਿਖਣ ਵਿੱਚ ਆਉਂਦੇ ਨੇ ਪਰ ਉਹ ਬੋਲੇ ਨਹੀਂ ਜਾਂਦੇ। ਉਰਦੂ, ਫਾਰਸੀ, ਅਰਬੀ ਪੜ੍ਹਨ ਦਾ ਮੌਕਾ ਮਿਲਿਆ ਮੇਰੇ ਉਸਤਾਦ ਮੌਲਵੀ ਸਾਹਿਬ ਪੜ੍ਹਾਉਂਦਿਆਂ, ਉਹਦੀ ਤਰਤੀਬ, ਤਰੀਕਾ, ਸਲੀਕਾ ਦਰਸਾਉਂਦੇ ਸਨ ਕਿ ਬਹੁਤ ਸਾਰੇ ਅੱਖਰ ਕਾਕਾ ਲਿਖੇ ਜਾਂਦੇ ਨੇ ਪਰ ਉਹ ਉਚਾਰ ਨਹੀਂ ਕੀਤੇ ਜਾਂਦੇ, ਤੇ ਫਿਰ ਉਹਦੇ ਤੇ ਸਵਾਲ ਵੀ ਕਈ ਵਾਰੀ ਕਰੀਦਾ ਸੀ ਕਿ ਜੇ ਉਚਾਰੇ ਨਹੀਂ ਜਾਂਦੇ ਤੇ ਉਹਨਾਂ ਨੂੰ ਲਿਖਣ ਦਾ ਕੀ ਮਤਲਬ ਹੈ। ਤੇ ਉਹ ਕਹਿਣ ਲੱਗੇ ਇਹ ਪਵਿੱਤਰ ਕੁਰਾਨ ਮਜੀਦ ਖੁਦਾ ਦਾ ਕਲਾਮ ਹੈ, ਇਹ ਤੇ ਖੁਦਾ ਜਾਣੇ, ਪਰ ਧੰਨ ਨੇ ਸਾਡੇ ਸਿੱਖ ਜਿਹੜੇ ਕਹਿੰਦੇ ਨੇ ਕਿ ਇੱਕ ਗ੍ਰਾਮਰ ਜਿਹੜੀ ਮੈਂ ਲਿਖੀਏ ਉਹਦੇ ਮੁਤਾਬਕ ਸਾਰੀ ਬਾਣੀ ਹੋਵੇ। ਪਿਆਲਾ ਖੋਲ ਸ੍ਰੀ ਵਾਹ, ਬੇਨਤੀ ਕਰ ਰਿਹਾ ਸਨ, ਉਹ ਕਹਿੰਦੇ ਸਨ ਕਾਕਾ ਇਹ ਖੁਦਾ ਦਾ ਕਲਾਮ ਹੈ, ਖੁਦਾ ਦਾ ਪੈਗਾਮ ਹੈ, ਇਹ ਖੁਦਾ ਜਾਣੇ। ਤੋ ਇਸੇ ਅਰਬੀ ਦੇ ਅੰਦਰ ਬਹੁਤ ਸਾਰੇ ਅੱਖਰ ਲਿਖੇ ਜਾਂਦੇ ਨੇ ਪਰ ਉਹਨਾਂ ਨੂੰ ਉਚਾਰ ਨਹੀਂ ਕੀਤਾ ਜਾਂਦਾ, ਜਿਵੇਂ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ, ਕੁਝ ਅੱਖਰ ਉਚਾਰਨ ਕੀਤੇ ਗਏ ਨੇ, ਬਹੁਤ ਸਾਰੇ ਅੱਖਰ, ਬਹੁਤ ਸਾਰੀਆਂ ਮਾਤਰਾਵਾਂ, ਕਿਉਂਕਿ ਇਹਦੇ ਚ ਹੈ ਨਹੀਂ ਅੱਖਰ ਹੀ ਮਾਤਰਾਵਾਂ ਨੇ, ਉਹ ਲਿਖੇ ਗਏ ਨੇ, ਉਹਨਾਂ ਨੂੰ ਸਮੁੱਚੇ ਤੌਰ ਤੇ ਉਚਾਰ ਨਹੀਂ ਕੀਤਾ ਜਾਂਦਾ। ਇਸਲਾਮ ਦਾ ਤਰੀਕਾ ਹੈ ਕਿ ਜਿਸ ਵੇਲੇ ਅਸੀਂ ਉਚਾਰਨ ਕਰਦੇ ਹਾਂ ਜਿਹੜੇ ਅੱਖਰ ਨਹੀਂ ਬੋਲੇ ਜਾਂਦੇ ਉਹ ਆਪਣੇ ਆਪ ਹੀ ਉਹਨਾਂ ਦਾ ਉਚਾਰਨ ਹੋ ਜਾਂਦਾ ਹੈ। ਪਿਆਲਾ ਖੋਲ ਸ੍ਰੀ ਵਾਹ, ਸੰਸਕ੍ਰਿਤ ਵਿੱਚ ਵੀ ਕਈ ਅੱਖਰ ਲਿਖੇ ਜਾਂਦੇ ਨੇ ਪਰ ਬੋਲੇ ਨਹੀਂ ਜਾਂਦੇ, ਹਿੰਦੀ ਵਿੱਚ ਵੀ ਕਈ ਮਾਤਰਾਵਾਂ ਲਿਖੀਆਂ ਜਾਂਦੀਆਂ ਨੇ ਉਹਨਾਂ ਦਾ ਉਚਾਰ ਨਹੀਂ ਕੀਤਾ ਜਾਂਦਾ। ਇਸੇ ਹੀ ਢੰਗ ਤੇ ਤਰੀਕੇ ਨਾਲ ਗੁਰਬਾਣੀ ਵਿੱਚ ਅੱਖਰ ਜਿਹੜੇ ਲਿਖੇ ਗਏ ਨੇ ਉਹਨਾਂ ਦਾ ਉਚਾਰਨ ਤਾਂ ਹੈ ਪਰ ਲਗਾ ਮਾਤਰਾ ਕਈ ਥਾਵਾਂ ਤੇ ਉਚਾਰਨ ਕੀਤੀਆਂ ਜਾਂਦੀਆਂ ਨੇ ਔਰ ਕਈ ਥਾਵਾਂ ਤੇ ਨਹੀਂ ਉਚਾਰਨ ਕੀਤੀਆਂ ਜਾਂਦੀਆਂ, ਵਿਸ਼ੇਸ਼ ਤੌਰ ਤੇ ਸਿਹਾਰੀ ਔਰ ਔਂਕੜ, ਕਈ ਥਾਵਾਂ ਤੇ ਇਹਨਾਂ ਦਾ ਉਚਾਰਨ ਹੁੰਦਾ, ਕਈ ਥਾਵਾਂ ਤੇ ਇਹਨਾਂ ਦਾ ਉਚਾਰਨ ਨਹੀਂ ਕੀਤਾ ਜਾਂਦਾ। ਬੇਨਤੀ ਕਰ ਰਿਹਾ ਸਾਂ, ਇੱਥੇ ਨੀਚੇ ਨੰਨੇ ਅੱਖਰ ਦੇ ਅੱਧਾ ਹਾਹਾ ਲੱਗਾ ਜੋ ਨੰਨੇ ਨੂੰ ਥੋੜਾ ਜਿਹਾ ਭਾਰਾ ਕਰਕੇ ਬੁਲਾਇਆ ਜਾਂਦਾ, ਜਿਵੇਂ ਅੰਗਰੇਜ਼ੀ ਵਿੱਚ ਬੀ ਤੇ ਐਚ ਜੇ ਲਿਖ ਦਈਏ ਤਾਂ ਉਹ ਭਾ ਦੀ ਆਵਾਜ਼ ਦੇਵੇਗਾ। ਪਿਆਲਾ ਖੋਲ ਸ੍ਰੀ ਵਾਹ, ਇਸੇ ਹੀ ਤਰ੍ਹਾਂ ਅਗਰ ਜੇ ਨੀਚੇ ਨਾਨ ਲਗਾਇਆ ਜਾਂਦਾ ਤਾਂ ਨਾਨ ਬਣ ਜਾਂਦਾ, ਨਾਨ ਬਣ ਕੇ ਅਰਬੀ ਫਾਰਸੀ ਦਾ ਅਰਬੀ ਦਾ ਲਫ਼ਜ਼ ਹੋ ਜਾਣਾ ਸੀ ਤੇ ਇੱਕ ਪ੍ਰਕਾਰ ਦੇ ਨਾਨ ਅਰਬਾਂ ਵਿੱਚ ਬਣਦੇ ਨੇ ਜਿਹੜੇ ਹੁਣ ਆਪਣੇ ਮੁਲਕ ਵਿੱਚ ਵੀ ਮਿਲ ਜਾਂਦੇ ਨੇ, ਇਹ ਸ਼ਾਇਦ ਇੱਥੇ ਵੀ ਮਿਲਦੇ ਹੋਣ, ਜੋ ਖਾਸ ਤੌਰ ਤੇ ਤੰਦੂਰ ਦਾ ਫੁਲ ਪ੍ਰਸਾਦਾ ਹੁੰਦਾ ਹੈ ਉਹਨੂੰ ਅਰਬੀ ਦੇ ਵਿੱਚ, ਅਰਬ ਦੇ ਮੁਲਕਾਂ ਵਿੱਚ ਨਾਨ ਕਹਿੰਦੇ ਨੇ, ਇਸ ਲਈ ਅਰਥ ਗਲਤ ਹੋ ਜਾਂਦਾ। ਇਸ ਲਈ ਲਿਖਾਰੀ ਨੂੰ ਜੋ ਇਸ਼ਾਰਾ ਕੀਤਾ ਗਿਆ ਉਹਦੇ ਮੁਤਾਬਕ ਉਹਨੇ ਲਿਖ ਦਿੱਤਾ, ਤੀਰਥ ਨਾਨ ਦਇਆ ਦਮਦਾਨ। ਹਜ਼ੂਰ ਫਰਮਾਉਂਦੇ ਨੇ ਤੀਰਥਾਂ ਤੇ ਨਹਾਉਣਾ, ਤੀਰਥਾਂ ਤੇ ਇਸ਼ਨਾਨ ਕਰਨਾ, ਉਂਝ ਜੇ ਤੀਰਥ ਸ਼ਬਦ ਦੀ ਵਿਆਖਿਆ ਵਿਚਾਰ ਪੜ੍ਹੀ ਦੀ ਜਾਂ ਸੁਣੀ ਦੀਏ ਤਾਂ ਉਹਦਾ ਮਤਲਬ ਇਹ ਹੈ ਕਿ ਤੀਰਥ ਸ਼ਬਦ ਜੈਨ ਧਰਮ ਵਿੱਚੋਂ ਸ਼ੁਰੂ ਹੋਇਆ। ਜੈਨ ਧਰਮ ਅੰਦਰ ਜਿਵੇਂ ਹਿੰਦੂ ਸਮਾਜ ਦੇ 24 ਅਵਤਾਰ ਨੇ, ਇਵੇਂ ਉਹਦੇ 24 ਤੀਰਥੰਕਰ ਨੇ, ਤੇ ਤੀਰਥੰਕਰ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਕਿਸੇ ਧਰਮ ਗ੍ਰੰਥ ਦੀ ਰਚਨਾ ਕਰਦਾ ਹੋਵੇ। ਤਾਂ ਹੀ ਉਹ ਜੈਨ ਧਰਮ ਦੇ ਮੁਤਾਬਕ ਤੀਰਥ ਦਾ ਅਰਥ ਹੈ ਸ਼ਾਸਤਰ, तीर्थ दा मतलब है जैन धर्म दे उपदेशक ऋषि दी। तीर्थ दा मतलब है गुरु। ए जैन धर्म दी विचार मुताबिक तीर्थ दे अर्थ ने जो भी आप जी दी सेवा विच अर्ज कीते जा रहे ने। नीति शास्त्र मुताबिक क्योंकि वर्तमान मौजूदा समय दे जो हुक्मरान हुंदे ने ओ अपनी मर्जी दे जिथे ला कानून बनांदे ने उथे कई बारी ओ धर्म विच भी दाखिल होने दी कोशिश करदे ने। तो नीति शास्त्र मुताबिक राजे ने लोगां नूं आख्या तुहाडे वास्ते मैं ही सब तो वड्डा तीर्थ हां। नीति शास्त्र, नीति शास्त्र विच 18 तीर्थ मन्ने गए ने। उन्हां विच पहला तीर्थ नीति शास्त्र मुताबिक राजा है। फिर उन्हें आख्या तुहाडे वास्ते होर भी तीर्थ है कि युवराज टिक्का साहब मेरा वड्डा पुत्र भी तुहाडे लई तीर्थ है। इसे नाल नाल उन्हें आख्या तीसरा तीर्थ तुहाडे वास्ते पुरोहित है ब्राह्मण है, ब्राह्मण भी तीर्थ है। पर नीति शास्त्र कहंदा है गुरुमत ने प्रवान नहीं कीता पुरोहित नूं ना राजे नूं ना उहदे युवराज टिक्के नूं पुत्र नूं प्रवान कीता है। पर नीति शास्त्र ने आख्या जेड़ा रक्षा मंत्री है देश की रक्षा करने वाला है वह भी तीर्थ है, जेड़ा कोतवाल है वह भी तीर्थ है, एदे नाल जेड़ा रुपया इकट्ठा करता है खजाना मंत्री वह भी तीर्थ है। खैर इस पासे ना जावा, यह तो आप जी दी वाकफियत लई और ये तीर्थ किवें बनिया इस संबंध विच बेनती की जा रही है। प्याला खोल श्री वाह। जैन धर्म दे जेड़े 24 महापुरुष हुए ने उन्होंने उन्होंने तीर्थ मन्या। राजे ने नीति शास्त्र मुताबिक अपनी प्रभु सत्ता नू अपनी राज सत्ता नू अपनी हकूमत नू कायम रखने वास्ते अपने जिम्मेदार व्यक्तियां नू लोगां दे सामने तीर्थ दे रूप विच पेश कीता है। हिंदू समाज ने 68 करोड़ तीर्थ मन्ने सन जिन्हां विचों 68 तीर्थ प्रमुख मन्ने जांदे ने। श्री गुरु ग्रंथ साहिब जी महाराज अंदर उन्हां वल संकेत करके कहा है उन्हां तीर्थां ते जाण दी जरूरत नहीं, किसे गरीब उपर दया कर दिओ ज्यादा फल प्राप्त हो सकेगा। बारह माज महला पंजवा दयालता। गुरु नानक देव जी दे विचार मुताबिक दया बहुत वड्डा तीर्थ है। जे मनुख दे मन दे अंदर दयालता पैदा हो जावे, जिस मनुख दे हिरदे विच दयालता दा निवास हो जावे, समझ लवो कि ओदे अंदर एक तीर्थ दा निवास है जिथे ओदा मन आप तां पवित्र हुंदा ही है, बाकी दे लोग भी पवित्र हो जांदे ने। दयालता भी एक तीर्थ है, पर वडभागी मनुख इस दयालता दे तीर्थ अंदर इशनान करके अपने आप नूं पवित्र करदे ने। पर बाकी रही तीर्थां दी विचारधारा, गुरु नानक देव जी महाराज जी नूं भी लोगां ने खास तौर ते सिद्ध लोगां ने आख्या सी चलो तुहानूं मानसर ते लै जांदे आं, सारिआं तीर्थां तों वड्डा तीर्थ, सारे तीर्थां तों उत्तम तीर्थ तुहानूं मानसर ते इशनान करवा देंदे आं, बाकी होर 8 तीर्थां ते तुहानूं इशनान करवा देवांगे, साडे नाल चलो तां सही, 2 कदम तुरो तां सही। पर गुरु जी ने यह विचार दिता सी तीर्थ नावा जे तिस पावा विन पाणी के नाए करी जेती सिरठ उपाई विखा विन कर्मा के मिले लई मत विच रतन जवाहर माणिक जे एक गुर की सिख सुनी गुरा एक देह बुझाई सबला जिया का एक दाता सो मैं विसर ना जाय। आ तीर्थ है सिद्धो, काश तुसी इस तीर्थ विच इशनान कर लवो ते इना उचे उचे पहाड़ा ते चढ़ना तीर्थां ते यात्रा करनी तुहाडे लई होर भी आसान हो सकेगी। पर ओ ते बजिद सन क्योंकि असी गुरमतियां परंपरावां छड़ के जदों होर विचारधारावां अपनांदे आं ਸਹਿਜੇ ਜੋ ਅਖੰਡ ਪਾਠ ਸਾਹਿਬ ਦੀ ਮਰਿਆਦਾ ਹੈ, ਜੇ ਉਸ ਤਰੀਕੇ ਨਾਲ ਅਖੰਡ ਪਾਠ ਕਰੀਏ ਤੇ ਲੋਕ ਸਮਝਦੇ ਨੇ ਐਵੇਂ ਹੀ ਹੋ ਗਿਆ, ਤੇ ਜੇ ਨਾਲ ਥੋੜਾ ਜਿਹਾ ਡੰਬਰ ਕਰ ਲਈਏ ਤੇ ਫਿਰ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਪਿਆਲਾ ਖੋ ਸ੍ਰੀ ਲਓ ਜੀ, ਇਹ ਤੇ ਬੜੇ ਨਵੇਂ ਤਰੀਕੇ ਨਾਲ ਪਾਠ ਹੋ ਰਿਹਾ, ਇਹ ਤੇ ਬੜੀ ਸੋਹਣੀ ਮਰਿਆਦਾ ਨਾਲ ਹੋ ਰਿਹਾ। ਮਰਿਆਦਾ ਉਹ ਜੋ ਗੁਰੂ ਸਾਹਿਬਾਨ ਨੇ ਕਾਇਮ ਕੀਤੀ। ਪਰ ਸੱਚ ਨੂੰ ਪਰਦੇ ਦੀ ਜ਼ਰੂਰਤ ਨਹੀਂ ਹੈ, ਅਸਲੀਅਤ ਨੂੰ ਛੁਪਾਉਣ ਦੀ ਜ਼ਰੂਰਤ ਨਹੀਂ। ਝੂਠ ਵਾਸਤੇ ਪਰਦਿਆਂ ਦੀ ਜ਼ਰੂਰਤ ਤਾਂ ਹੋ ਸਕਦੀ ਹੈ, ਗੁਰਮਤ ਵਿੱਚ ਕੋਈ ਮਿਲਾਵਟ ਨੂੰ ਕੋਈ ਗੁੰਜਾਇਸ਼ ਤੇ ਕੋਈ ਥਾਂ ਨਹੀਂ। ਪਰ ਮੌਜੂਦਾ ਸਮੇਂ ਅੰਦਰ ਅਸੀਂ ਗੁਰਮਤ ਦੀ ਵਿਚਾਰਧਾਰਾ ਨੂੰ ਤਿਆਗ ਕੇ ਆਹ ਜਿਹੜੀਆਂ ਵੱਖਰੇ ਵੱਖਰੇ ਸਮਾਜ ਦੇ ਲੋਕਾਂ ਵੱਲੋਂ ਨਵੀਆਂ ਬਣ ਰਹੀਆਂ ਨੇ ਪਰੰਪਰਾਵਾਂ, ਖਾਸ ਤੌਰ ਤੇ ਜਿਵੇਂ ਇੱਕ ਕਹਾਣੀ ਕੋਈ ਰਾਈਟਰ ਲਿਖਦਾ ਹੈ, ਪਿਕਚਰ ਬਣਾਉਣ ਵਾਲੇ ਉਹਨੂੰ ਐਸਾ ਰੰਗ ਦਿੰਦੇ ਨੇ ਕਿ ਲੋਕ ਕਹਾਣੀ ਸਮਝਦਿਆਂ ਹੋਇਆਂ ਵੀ ਉਹਨੂੰ ਸਹੀ ਸਮਝ ਲੈਂਦੇ ਨੇ। ਸਾਡਾ ਹੁਣ ਧਰਮ ਕਰਮ ਦਾ ਤਰੀਕਾ ਵੀ ਫਿਲਮੀ ਸਟਾਈਲ ਦਾ ਹੁੰਦਾ ਜਾਂਦਾ ਹੈ। ਪਿਆਲਾ ਖੋ ਸ੍ਰੀ ਸ਼ਾਇਦ ਲੋਕਾਂ ਨੂੰ ਜ਼ਿਆਦਾ ਫਿਲਮ ਦੇਖਣ ਵਿੱਚ ਦਿਲਚਸਪੀ ਹੈ। ਉਹ ਚਾਹੁੰਦੇ ਨੇ ਕਿ ਗੁਰਦੁਆਰੇ ਜਿਹੜੇ ਧਰਮ ਦੇ ਕੇਂਦਰ ਨੇ ਇੱਥੇ ਵੀ ਕੁਝ ਅਜਿਹੀਆਂ ਵਿਚਾਰਧਾਰਾਵਾਂ ਬਣ ਜਾਣ। ਕੁਝ ਗੁਰਦੁਆਰਿਆਂ ਵਿੱਚ ਫਿਲਮਾਂ ਵਿਖਾਉਣ ਦੀ ਪਰੰਪਰਾ ਵੀ ਸ਼ੁਰੂ ਹੋਈ ਸੀ। ਗੁਰੂ ਕਿਰਪਾ ਕਰੇ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹੀਏ। ਪਿਆਲਾ ਖੋ ਸ੍ਰੀ ਵਾਹ ਤੋਂ ਬੇਨਤੀ ਕਰ ਰਿਹਾ ਸਾਂ। ਹਜ਼ੂਰ ਕਹਿਣ ਲੱਗੇ, ਸਿੱਧੋ ਇਹਨਾਂ ਲੰਬੀਆਂ ਲੰਬੀਆਂ ਯਾਤਰਾਵਾਂ ਦੀ ਤੁਹਾਨੂੰ ਮੁਸ਼ਕਲ ਨਹੀਂ ਹੋਵੇਗੀ ਜੇ ਐਸ ਤੀਰਥ ਵਿੱਚ ਇਸ਼ਨਾਨ ਕਰ ਲਵੋ, ਤੇ ਫਿਰ ਤੁਹਾਡਾ ਮਨ ਵੀ ਪਵਿੱਤਰ ਹੋਵੇਗਾ ਤੇ ਮਤ ਵੀ ਪਵਿੱਤਰ ਹੋਵੇਗੀ। ਪੰਜਾਬ ਦੇ ਸੂਫੀ ਵਿਚਾਰਧਾਰਾ ਦੇ ਪੰਜਾਬੀ ਦੇ ਸ਼ਾਇਰ ਨੇ ਕਿਤਨੀ ਸੁੰਦਰ ਗੱਲ ਕਹੀ ਹੈ, ਲੋਕੀ ਪੂਜਨ ਰੱਬ ਮੈਂ ਤੇਰਾ ਬਿਰਹੜਾ, ਸਾਨੂੰ ਸੌ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ। ਸ਼ਿਵ ਕੁਮਾਰ ਕਹਿੰਦੇ ਨੇ, ਮੈਨੂੰ ਐ ਮੇਰੇ ਮਾਲਕ, ਤੇਰਾ ਜਿਹੜਾ ਪ੍ਰੇਮ ਹੈ, ਤੇਰਾ ਜੋ ਪਿਆਰ ਹੈ, ਮੈਨੂੰ ਸੌ ਮੱਕਿਆਂ ਦਾ ਹੱਜ ਦਾ ਫਲ ਦਿੰਦਾ। ਇੱਕ ਵਾਰੀ ਕੋਈ ਪ੍ਰੀਤ ਨਾਲ, ਇੱਕ ਵਾਰੀ ਕੋਈ ਪ੍ਰੇਮ ਨਾਲ ਜਦੋਂ ਆਪਣੇ ਮੁਖ ਤੋਂ ਕਹਿ ਦੇਵੇ ਸ੍ਰੀ ਵਾਹਿਗੁਰੂ, ਉਹਨੂੰ ਸੈਂਕੜੇ ਕਰੋੜਾਂ ਹੱਜਾਂ ਨਾਲੋਂ ਵੀ ਜ਼ਿਆਦਾ ਪੁੰਨ ਤੇ ਫਲ ਪ੍ਰਾਪਤ ਹੋ ਜਾਂਦਾ। ਪਰ ਹੱਜ ਕਰਨਾ ਤੀਰਥ ਯਾਤਰਾ ਦਾ ਹੀ ਦੂਸਰਾ ਰੂਪ ਹੈ। ਇਸ ਪਾਸਿਓਂ ਆਈਏ, ਜਿਸ ਪਾਸੇ ਰੈੱਡ ਲਾਈਟਸ ਨੇ ਤਾਂ ਉੱਥੇ ਲਿਖਿਆ ਸ਼ਾਇਦ ਹਾਜੀ ਮਸਤਾਨ। ਹਾਜੀ ਦਾ ਮਤਲਬ ਹੁੰਦਾ ਹੈ ਇਸਲਾਮ ਵਿੱਚ ਉਹ ਹੀ ਲੋਕ ਹਾਜੀ ਲਿਖਦੇ ਨੇ ਜਿਹੜੇ ਇੱਕ ਵਾਰੀ ਕਾਬੇ ਦੀ ਜ਼ਿਆਰਤ ਕਰ ਆਏ ਹੋਣ, ਔਰ ਆਬੇ ਜਮਜਮ ਜਿਨ੍ਹਾਂ ਨੇ ਪ੍ਰਾਪਤ ਕੀਤਾ ਹੋਵੇ। ਹਾਂ, ਜਿਸ ਤਰ੍ਹਾਂ ਹਿੰਦੂ ਸਮਾਜ ਦੇ ਲੋਕ ਸਮਝਦੇ ਨੇ 68 ਤੀਰਥਾਂ ਵਿੱਚ ਨਹਾ ਕੇ ਪਾਣੀ ਵਿੱਚ ਇਸ਼ਨਾਨ ਕਰਕੇ ਪਵਿੱਤਰ ਹੋ ਜਾਂਦੇ ਆ, ਇਸੇ ਤਰ੍ਹਾਂ ਮੁਸਲਮਾਨ ਵੀ ਸਮਝਦਾ ਕਿ ਜੇ ਕਾਬੇ ਵਿੱਚ ਆਬੇ ਜਮਜਮ ਪ੍ਰਾਪਤ ਕਰ ਲਈਏ ਤੇ ਤਨ ਤੇ ਮਨ ਪਵਿੱਤਰ ਹੋ ਜਾਂਦਾ, ਸਾਰੇ ਐਬਾਂ ਦੀ ਮੈਲ ਤੇ ਗੁਨਾਹਾਂ ਦੀ ਮੈਲ ਨਿਵਰਤ ਹੋ ਜਾਂਦੀ ਏ। ਬੁੱਧ ਧਰਮ ਦੀ ਵੀ ਇਹੋ ਵਿਚਾਰਧਾਰਾ ਹੈ, ਜੈਨੀਆਂ ਦੇ ਵੀ ਐਸੇ ਖਿਆਲ ਨੇ, ਪਰ ਗੁਰਮਤ ਨੇ ਇਹ ਵਿਚਾਰ ਦਿੱਤਾ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ, ਇਹਨਾਂ ਤੀਰਥਾਂ ਤੋਂ ਚੰਗਾ ਇੱਕ ਹੋਰ ਤੀਰਥ ਵੀ ਹੈ, ਉਹ ਹੈ ਗੁਰੂ ਦੀ ਸੇਵਾ। ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਨੇ ਕਸ਼ੂ ਨ ਹੋਵੇ ਨਾ ਹੀ ਰਾਮ ਆਨਾ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਆਸਾ ਕਬੀਰ ਜੀ, ਸੱਚਾ ਇਸ਼ਨਾਨ ਗੁਰੂ ਦੀ ਸੇਵਾ ਹੈ। ਜਦੋਂ ਗੁਰੂ ਕੇ ਲੰਗਰ ਦੀ, ਗੁਰੂ ਕੇ ਹਾਲ ਦੀ ਸਫਾਈ ਕਰਦੇ ਹਾਂ, ਉਦੋਂ ਖਾਲੀ ਸਰੀਰ ਹੀ ਪਵਿੱਤਰ ਨਹੀਂ ਹੁੰਦਾ, ਪਰ ਅਸੀਂ ਕਈ ਵਾਰੀ ਸਮਝ ਲੈਂਦੇ ਹਾਂ ਇਸੇ ਖਿਆਲ ਦੇ ਨਾਲ ਵੀ ਕੱਪੜਿਆਂ ਤੇ ਦਾਗ ਲੱਗ ਜਾਣਗੇ, ਮਿੱਟੀ ਪੈ ਜਾਵੇਗੀ, ਗਰਦ ਪੈ ਜਾਵੇਗੀ, ਜਾਂ ਸਵੇਰੇ ਜਲਦੀ ਕੰਮ ਤੇ ਜਾਣਾ ਹੈ, ਦੁਬਾਰਾ ਨਹਾਉਣਾ ਪਵੇਗਾ। ਭੁੱਲ ਜਾਂਦੇ ਹਾਂ ਕਿ ਗੁਰੂ ਕੀ ਸੰਗਤ ਦੀ ਸੇਵਾ ਕਰਦੇ ਹਾਂ, ਗੁਰੂ ਕੀ ਹਜ਼ੂਰੀ ਵਿੱਚ ਸੇਵਾ ਕਰਦੇ ਹਾਂ। ਖਾਲੀ ਤਨ ਹੀ ਨਹੀਂ, ਨਾਲ ਨਾਲ ਮਨ ਵੀ ਪਵਿੱਤਰ ਹੁੰਦਾ ਜਾਂਦਾ, ਮਨ ਦੇ ਅੰਦਰ ਵੀ ਨਿਰਮਲਤਾ ਆਉਂਦੀ ਹੈ। मन दे अंदर भी शुद्ध तान दी है और बुद्धि दे अंदर भी शुद्ध तान दी। महापुरुष पंथ रतन संत ज्ञानी गुरबचन सिंह साहब जी कई बारी सहजे विचार करदे विद्यार्थियों नूं कहंदे सन, अगर चंगी विद्या पढ़ना चाहते हो, ज्यादा विद्वान बनना चाहते हो, तो लंगर दे जूठे बर्तन मांजिया करो। प्याला खो श्री वाह, लंगर दे जूठे बर्तन मांजिया करो। ते फिर जेड़े विद्यार्थी विद्वान बनते चाहवान हुंदे सन, ओ वड़े वड़े ज्ञानी, ओ वड़े वड़े विद्वान लंगर विच घंटिया बद्धी बर्तन ही मांजते रहते सन। इस ख्याल नाल दर से वे उम्मत खड़ी मसकले होए जंगाली। रामकली की वार आए बलवंत दूजी वार, कहंदे ने कि जिस तरह किसे बर्तन नू कली करना होवे जां पालश करनी होवे, अग विच चंगी तरह तपा के लाल करके ते फिर ओदे ते पालश करी दिए, ओदा जिहड़ा जंगाल है ओ लह जांदा है। इसे तरह हे गुरु अंगद साहिब, जिन्हां विद्वाना ने तेरे लंगर विच आके बर्तन मांजे, उन्हां दी बुद्धि साफ हो गए, उन्हां दी अहंकार ते हउमै दे जंगाल निवृत हो गए। बेनती कीती जा रही सी तीर्थ नान। हां भगत कबीर जी कह रहे ने, साचा नामन गुर की सेवा। अखे पानी च ना नहाइए कबीर, लोग जांदे ने तीर्थ यात्रा ते कई लोग साल पर तैयारी करते रहते ने। तीर्थ यात्रा ते जाना होवे नाल चंगा चोखा खान पीन वास्ते चीजा बनाईया जांदियां ने, नवे कपड़े बनाए जांदे ने, होर सुख दे साधन तैयार किते जांदे ने, कुछ पूंजी इकट्ठी कीती जांदी है, उथे जाके कुछ दान ते पुन भी कीता जावे, ता जो लोग कहन जीए ते हर साल तीर्थ यात्रा करना देने और बड़े दानी ने। प्याला खो श्री तकबीर जी कहंदे नहीं, जल कै मजन जेगत होवे नित नित मेंढक नावहे, जैसे मेंढक तैसे ओए नर फिर जोनी आवहे। नालिक तीर्थ का नाम लैन लगे ने, मनो कठोर मरे बानारस नरक न बांचिया जाई, हर का संत मरे हाड़म्बे ता सगली सैन तराई, दिन स्नारैन बेद नहीं शास्त्र तहा बसै निरंकारा, कहे कबीर नर्त सहित आवहो बावरिया संसारा। आशा कबीर जी इना तीर्थां ते दोस्त नहा के तेरी मौत भी हो जावे। कई बारी कोई आदमी तीर्थ विच नहांदियां नहांदियां मर जावे ते लोग कह देंदे ने भई सीधा स्वर्ग नूं गया। प्याला खो श्री वाह, लोग कहंदे ने कि ओह साल कहंदे ने भी ये सीधा स्वर्ग नू गया, जिवें उर्दू दे शायर कहंदा है, वो विचारा सौ गया लोग कहते मर गया। कहंदे ने ओ ता आदमी नू ता नींद आई है, आराम प्राप्त होया दुनिया दे कमां वल्लों। मैं हांगकांग विच देखिया है, उथे बहुते सिख 24 घंटे नौकरी करदे ने। एक सिंह नू मैं पुछया भी 24 घंटे नौकरी करदे हो, ये किस तरह सौंदे कदों हो, आराम कदों करदे हो, अपने बच्चियां नू अपनी पत्नी नू अपने परिवार नू कदों वक्त देंदे हो, कदों टाइम देंदे हो। कहन लगे जी बस सौण दी गल ना पुछो, पहरे ते खलोतियां खलोतियां भी सौ लैंदे आ, जां कुर्सी ते बैठियां बैठियां भी सौ लैंदे आ, जिवें कई बारी पाठी पाठ करदे सौ जांदे ने। प्याला खो श्री वाह, इवें भी तां बातां चलदियां ने, ये चीजां भी तां चलदियां हन। प्याला खो श्री वाह, अर्ज कीती है, वो कहन लगे जी कुर्सी ते बैठे बैठे भी सौ लेंदे। मैं कह जी उपरों कोई आ जावे, कह जी आ जावे ते फिर की करांगे, पैसे ही कट लवेगा। ते अखे एक दिन सानू वक्त हुंदा है एतवार दा दिन, उदों अपने बच्चियां नू परिवार नू और घरोगी जिम्मेदारियां नू देखते हैं, ये विचार है। इसलिए शायर कहंदा है, वो विचारा सौ गया लोग कहते मर गया, वो विचारा सफर में था आज अपने घर गया। प्याला खो श्री वाह, जिंदगी दा लंबा सफर सी, आज वो बड़ी मुश्किल नाल अपने घर पहुंचया है। कबीर जी कहंदे ने ऐसा नहीं कि तीर्थ ते मौत हो जावे ते कोई गारंटी नहीं, जा किसे ने ਕੋਈ ਉੱਥੇ ਜਾ ਕੇ ਫੋਨ ਤਾਂ ਨਹੀਂ ਕੀਤਾ ਵੀ ਮੈਂ ਸੱਚਖੰਡ ਵਿੱਚੋਂ ਫੋਨ ਕਰ ਰਿਹਾ ਪਿਆਲਾ ਖੋ ਸ੍ਰੀ ਵਾ। ਜਾਂ ਕੋਈ ਉੱਥੋਂ ਲਿਖਤੀ ਗਰੰਟੀ ਨਹੀਂ ਮਿਲ ਗਈ, ਬਲਕਿ ਆਦਮੀ ਪਾਣੀ ਵਿੱਚ ਜੇ ਖਤਮ ਹੋ ਗਿਆ ਪਤਾ ਨਹੀਂ ਉਹਦਾ ਕਿਸ ਪਾਸੇ ਖਿਆਲ ਰਹਿ ਗਿਆ, ਕਿਸ ਪਾਸੇ ਵਿਚਾਰ ਰਹਿ ਗਿਆ, ਪਿਆਲਾ ਖੋ ਸ੍ਰੀ। ਅੱਜ ਇੱਕ ਪ੍ਰੇਮੀ ਨੇ ਸਾਡੇ ਪਾਸ ਇੱਕ ਟੇਪ ਲਿਆਂਦੀ ਕਿ ਲਓ ਜੀ ਸੁਣੋ। ਕਿਸੇ ਮਹਾਂਪੁਰਸ਼ ਨੇ ਇਹ ਅਖੇ ਬਚਨ ਕੀਤਾ ਸੀ ਬਈ ਤੂੰ ਮੁਸਲਮਾਨ ਰੂਹ ਹੈ, ਇਹਦੇ ਅੰਦਰ ਪ੍ਰਵੇਸ਼ ਕੀਤਾ, ਇਹਦਾ ਛੱਡ ਪਿੱਛਾ, ਤੇ ਦਿੱਲੀ ਵਿੱਚ ਬੜਾ ਅਮੀਰ ਆਦਮੀ ਉਹਦੇ ਘਰ ਜਾ ਕੇ ਜਨਮ ਲੈ ਲੈ। ਮੈਂ ਕਿਹਾ ਪ੍ਰੇਮੀ ਆਪਾਂ ਇਹ ਗੱਲਾਂ ਨਹੀਂ ਮੰਨਦੇ, ਉਹ ਸਰਦਾਰ ਨੂੰ ਮੈਂ ਜਾਣਦਾ, ਯਤਨ ਉਹਨੇ ਬੜਾ ਕੀਤਾ, ਨਾ ਉਹਦੇ ਘਰ ਅਜੇ ਬੇਟਾ ਹੋਇਆ ਨਾ ਬੇਟੀ ਹੋਈ ਹੈ, ਪਿਆਲਾ ਖੋਸੀ। ਹੁਣ 40-45 ਸਾਲ ਤੋਂ ਉੱਪਰ ਉਮਰ ਹੋ ਗਈ ਏ, ਇਹ ਤੇ ਮਾਲਕ ਦੀ ਅਕਾਲ ਪੁਰਖ ਵਾਹਿਗੁਰੂ ਦੀ ਇੱਛਾ ਹੈ, ਪਰ ਇਹ ਲੋਕਾਂ ਵਿੱਚ ਚਰਚਾ ਕਰਵਾਉਣ ਦੇ ਤਰੀਕੇ ਜ਼ਰੂਰ ਬਣ ਸਕਦੇ ਨੇ, ਪਿਆਲਾ ਖੋਸਰੀ। ਬਾਕੀ ਦੇਣ ਵਾਲਾ ਦਾ ਤਾਰ ਤਾਂ ਇਹ ਬੈਠਾ ਹੈ, ਜਦੋਂ ਚਾਹੇ ਬਖਸ਼ਿਸ਼ ਕਰ ਸਕਦਾ ਹੈ, ਪਰ ਸਾਨੂੰ ਭਰੋਸਾ ਨਹੀਂ ਆਉਂਦਾ, ਸਾਨੂੰ ਯਕੀਨ ਨਹੀਂ ਆਉਂਦਾ। ਅਸੀਂ ਲੋਕਾਂ ਤੋਂ ਪੁੱਤਰ ਮੰਗਦੇ ਹਾਂ, ਜਿਨ੍ਹਾਂ ਦੇ ਆਪਣੇ ਹੀ ਪੁੱਤਰ ਨਹੀਂ, ਉਹਨਾਂ ਨੇ ਦੂਜਿਆਂ ਨੂੰ ਕੀ ਦੇਣੇ ਨੇ, ਪਿਆਲਾ ਖੋਸਰੀ। ਹਾਂ ਉਹ ਦਾਤਾ ਹੈ, ਪੁੱਤਰਾਂ ਦਾ, ਦੁੱਧਾਂ ਦਾ, ਪੁੱਤਾਂ ਦਾ, ਧਨ ਤੇ ਦੌਲਤ ਦਾ, ਹਰ ਚੀਜ਼ ਦਾ ਦਾਤਾ ਹੈ, ਬਸ਼ਰਤੇ ਸਿੱਖ ਨਿਮਾਣਾ ਹੋ ਕੇ ਬੇਨਤੀ ਕਰਕੇ ਸੱਚੇ ਪਾਤਸ਼ਾਹ ਬਖਸ਼ ਲੈ, ਤੇਰੇ ਘਰ ਤਾਂ ਸਭ ਕੁਝ ਹੈ, ਮੈਨੂੰ ਵੀ ਇੱਕ ਬਖਸ਼ਿਸ਼ ਕਰ ਦੇ, ਪਿਆਲਾ ਖੋਸਰੀ। ਤੋ ਕਹਿੰਦੇ ਨੇ ਕਬੀਰ ਜੀ, ਤੀਰਥਾਂ ਤੇ ਮੌਤ ਹੋਣ ਨਾਲ ਮੁਕਤੀ ਨਹੀਂ ਮਿਲੇਗੀ। ਜੇ ਤੀਰਥਾਂ ਤੇ ਮਰਨ ਨਾਲ ਮੁਕਤੀ ਹੋਵੇ ਤੇ ਜਿਹੜੇ ਸੰਘੇ ਦਿਲ ਨੇ, ਜਿਹੜੇ ਪੱਥਰ ਦਿਲ ਨੇ, ਉਹਨਾਂ ਲੋਕਾਂ ਦੀ ਵੀ ਮੌਤ ਕਿਉਂ ਨਾ ਹੋ ਜਾਵੇ। ਤੋ ਕਬੀਰ ਜੀ ਕਹਿੰਦੇ ਨੇ ਗੁਰੂ ਦੀ ਕਰੋ ਸੇਵਾ, ਗੁਰੂ ਦੀ ਸੇਵਾ ਹੀ ਸਫਲ ਤੀਰਥ ਹੈ। ਹਜ਼ੂਰ ਫਰਮਾਉਂਦੇ ਨੇ ਤੀਰਥ ਨਾਨ 68 ਕਰੋੜ ਤੀਰਥਾਂ ਤੇ, 68 ਤੀਰਥਾਂ ਤੇ, ਜੈਨੀਆਂ ਵਾਂਗ 24 ਤੀਰਥਾਂ ਤੇ, ਰਾਜਨੀਤੀ ਦੇ ਸ਼ਾਸਤਰ ਮੁਤਾਬਕ 18 ਤੀਰਥਾਂ ਤੇ, ਰਾਜੇ ਦੇ ਚੌਗਿਰ ਦੇ ਹੀ ਰਾਜੇ ਦੇ ਨਹਾਤੇ ਹੋਏ ਪਾਣੀ ਨਾਲ ਹੀ ਨਹਾ ਲਓ, ਜਿਵੇਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਈ ਥਾਵਾਂ ਤੇ ਲੋਕਾਂ ਨੂੰ ਝੂਠ ਖਵਾਉਂਦੇ ਨੇ। ਵੈਨਕੂਵਰ ਕੁਝ ਸਿੰਘ ਕਹਿਣ ਲੱਗੇ ਜੀ, ਇੱਥੇ ਤੇ ਹੈਰਾਨੀ ਵਾਲੀ ਗੱਲ ਹੋ ਗਈ ਕਿ ਕੁਝ ਪ੍ਰੇਮੀ ਕਿਸੇ ਮਹਾਤਮਾ ਦਾ ਜੂਠਾ ਥਾਲ ਚੁੱਕ ਕੇ ਸਾਰੇ ਰੰਗਲ ਲੰਗਰ ਵਿੱਚ ਰਲਾ ਰਹੇ ਸਨ, ਉਦੋਂ ਤੋਂ ਅਸੀਂ ਉਹਨਾਂ ਨੂੰ ਇੱਥੇ ਬੰਦ ਕਰ ਦਿੱਤਾ ਵੀ ਤੁਸੀਂ ਇੱਥੇ ਹੁਣ ਨਾ ਆਓ, ਪਿਆਲਾ ਖੋ ਸ੍ਰੀ। ਇਹ ਚੀਜ਼ਾਂ ਗੁਰਮਤਿ ਦੇ ਅਨੁਕੂਲ ਨਹੀਂ ਹਨ, ਵਿਚਾਰਧਾਰਾਵਾਂ ਨਹੀਂ ਹਨ। ਰਹਿਤ ਮਰਿਆਦਾ ਵਿੱਚ ਇਸੇ ਲਈ ਕਿਹਾ ਗਿਆ ਕੋਈ ਕਿਸੇ ਬੇਅਮਰਤੀਏ ਦਾ ਜੂਠਾ ਨਾ ਖਾਵੇ। ਅੱਜ ਦੇ ਸਾਇੰਟਿਫਿਕ ਯੁੱਗ ਦੇ ਵਿੱਚ ਕਿਤਨਾ ਫਰਕ ਹੈ, ਜਦੋਂ ਸ਼ੂਰ ਦੀਆਂ ਬਿਮਾਰੀਆਂ ਇੱਕ ਦੂਸਰੇ ਮੁਲਕ ਵਿੱਚੋਂ ਕਿਵੇਂ ਜਾਂਦੀਆਂ ਨੇ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ 300 ਸਾਲ ਪਹਿਲਾਂ ਹੀ ਸਾਨੂੰ ਇਨ੍ਹਾਂ ਚੀਜ਼ਾਂ ਤੋਂ ਸਾਵਧਾਨ ਕੀਤਾ ਕਿ ਕਿਸੇ ਦਾ ਜੂਠਾ ਖਾਣ ਨਾਲ ਹੋ ਸਕਦਾ ਜਿਹੜੀ ਉਹਨੂੰ ਬਿਮਾਰੀ ਹੈ ਤੁਹਾਨੂੰ ਵੀ ਬਿਮਾਰੀ ਹੋ ਜਾਵੇ। ਇਸ ਲਈ ਹਜ਼ੂਰ ਨੇ ਹੁਕਮ ਕੀਤਾ ਬੇਅਮ੍ਰਿਤੀਏ ਦਾ ਜੂਠਾ ਨਹੀਂ ਖਾਣਾ, ਬੇਅਮ੍ਰਿਤੀਏ ਦੀ ਜੂਠ ਤੋਂ ਪਰਹੇਜ਼ ਕਰਨਾ। ਤੋ ਹਜ਼ੂਰ ਫਰਮਾਉਂਦੇ ਨੇ ਕੋਈ ਤੀਰਥਾਂ ਤੇ ਨਹਾ ਲਵੇ, ਰਾਜੇ ਦੇ ਚੌਗਿਰ ਦੇ ਉਹਦੇ ਨਹਾਤੇ ਹੋਏ ਪਾਣੀ ਵਿੱਚ ਹੀ ਨਹਾਉਣ ਲੱਗ ਪਵੇ, ਦਇਆ ਦਮ ਦਾਨ ਜੈਨੀਆਂ ਵਾਲੀ ਦਇਆਲਤਾ ਵੀ ਅਪਣਾ ਲਵੇ, ਜਿਸ ਦੇ ਨਾਲ ਹਿੰਦੁਸਤਾਨ 1000 ਸਾਲ ਤੋਂ ਵੀ ਵੱਧ ਗੁਲਾਮ ਰਿਹਾ, ਜਿਸ ਗੁਲਾਮੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਤਮ ਕੀਤਾ, ਪਿਆਲਾ ਖੋ ਸ੍ਰੀ। ਦਮ ਦਾਨ, ਦਮ ਦਮਨ ਕਰਨਾ, ਯੋਗ ਦੇ 8 ਜੋ ਸਾਧਨ ਨੇ ਉਹਨਾਂ ਵਿੱਚੋਂ ਇੱਕ ਦਮ ਹੈ, ਇੰਦਰੀਆਂ ਦਾ ਦਮਨ ਕਰਨਾ, ਇੰਦਰੀਆਂ ਨੂੰ ਕਾਬੂ ਕਰ ਲੈਣਾ। ਇਹ ਇੰਦਰੇ ਜੋ ਸਰੀਰ ਨੂੰ ਚਲਾਉਣ ਵਾਲੇ ਨੇ, ਲਾਭਦਾਇਕ ਨੇ, ਘੋੜੇ ਚੰਗੇ ਨੇ, ਜੇ ਰੱਥ ਨੂੰ, ਤਾਂਗੇ ਨੂੰ, ਜਾਂ ਪੁਰਾਣੇ ਰਈਸ ਕਹਿੰਦੇ ਸਨ ਟਮ ਟਮ ਰੱਖੀ ਹੋਈ ਹੈ, ਪਿਆਲਾ ਖੋ ਸ੍ਰੀ ਵਾਹ। ਹੁਣ ਤਾਂ ਯੁੱਗ ਬਦਲ ਗਿਆ, ਕਾਰਾਂ ਦੀ ਬਾਤ ਹੈ, ਹੈਲੀਕਾਪਟਰ ਦੀ ਵਿਚਾਰਧਾਰ ਹੈ, ਪਰ ਨਹੀਂ ਤਾਂ ਪਿੰਡ ਵਿੱਚ ਜਾਂ ਛੋਟੇ ਜੇ ਕਸਬੇ ਵਿੱਚ ਕਿਸੇ ਨੇ ਆਪਣੀ ਉਹ ਘੋੜੇ ਸਵਾਰੀ ਰੱਖੀ ਹੋਣੀ, ਕਹਿਣਾ ਫਲਾਣਾ ਆਦਮੀ ਟਮ ਟਮ ਤੇ ਚੱਲ ਕੇ ਜਾਂਦਾ। ਘੋੜੇ ਚੰਗੇ ਨੇ ਜੇ ਉਹ ਰੱਥ ਨੂੰ ਅੱਛੇ ਤਰੀਕੇ ਨਾਲ ਲੈ ਜਾਣ, ਪਰ ਉਹ ਘੋੜੇ ਜਿਹੜੇ ਬੇਕਾਬੂ ਹੋ ਜਾਣ, ਰੱਥ ਨੂੰ ਖੰਡਰਾਤਾਂ ਵਿੱਚ ਗਿਰਾ ਦੇਣ ਤੇ ਸਵਾਰ ਨੂੰ ਨੁਕਸਾਨ ਪਹੁੰਚਾਉਣ, ਉਹਨਾਂ ਨੂੰ ਕਾਬੂ ਕਰਨ ਦਾ ਯਤਨ ਕਰਨਾ। ਇਸੇ ਹੀ ਤਰ੍ਹਾਂ ਇੰਦਰੇ ਜਿਹੜੇ ਨੇ ਉਹ ਘੋੜੇ ਨੇ, ਸਰੀਰ ਇੱਕ ਰੱਥ ਹੈ, ਇਸ ਨੂੰ ਚਲਾਉਂਦੀਆਂ ਨੇ ਅੱਖਾਂ, ਇਸ ਨੂੰ ਚਲਾਉਂਦੇ ਨੇ ਹੱਥ, ਇਸ ਨੂੰ ਚਲਾਉਂਦੀ ਏ ਜ਼ੁਬਾਨ, ਇਸ ਨੂੰ ਚਲਾਉਂਦੇ ਨੇ ਪੈਰ, ਚੰਗੇ ਨੇ ਉਹ ਪੈਰ, ਜਿਹੜੇ ਸਿੱਖ ਨੂੰ ਤੇ ਸਿੱਖਣੀ ਨੂੰ ਬੱਚੇ ਤੇ ਬੱਚੀਆਂ ਨੂੰ ਗੁਰਦੁਆਰੇ ਲੈ ਆਣ ਤੇ ਜਿਹੜੇ ਹੋਰ ਪਾਸੇ ਲੈ ਜਾਣ ਉਹ ਪੈਰ ਸਫਲੇ ਨਹੀਂ ਹਨ। ਪਿਆਲਾ ਖੋਲ ਸ੍ਰੀ ਵਾਹ, ਉਹ ਪੈਰ ਚੰਗੇ ਨਹੀਂ ਜਿਹੜੇ ਹੋਰ ਪਾਸੇ ਲੈ ਕੇ ਗਏ ਨੇ। ਤੋ ਦਮ ਦਾ ਅਰਥ ਹੈ ਦਮਨ ਕਰਨਾ, ਦਮਨ ਦਾ ਅਰਥ ਹੈ ਦਬਾ ਲੈਣਾ, ਦਬਾਉਣ ਦਾ ਮਤਲਬ ਹੈ ਇੰਦਰਿਆਂ ਨੂੰ ਵਸੀਕਾਰ ਕਰ ਲੈਣਾ, ਇੰਦਰਿਆਂ ਨੂੰ ਆਪਣੇ ਅਧੀਨ ਕਰ ਲੈਣਾ। ਦਾਨ, ਦਾਨ ਅਨੇਕ ਪ੍ਰਕਾਰ ਦਾ ਦਾਨ ਕਰਨਾ, ਕੋਈ ਦਾਨ ਵੀ ਕਰੀ ਜਾਵੇ ਤੀਰਥਾਂ ਤੇ ਜਾ ਕੇ,
ਸੁਸੰਜਮ ਨੇਮ ਅਨੇਕ ਵਸੀਖ,
ਤੇ ਸੰਜਮ ਇੱਕ ਪ੍ਰਕਾਰ ਦਾ ਉਹ ਸਾਧਨ ਜਿਸ ਤਰੀਕੇ ਦੇ ਨਾਲ ਯੋਗੀ ਲੋਕ ਆਪਣੇ ਸਰੀਰ ਨੂੰ ਅੰਦਰੋਂ ਵੀ ਧੋਣ ਦੀ ਕੋਸ਼ਿਸ਼ ਕਰਦੇ ਨੇ, ਔਰ ਉਹ ਐਸੇ ਤਰੀਕੇ ਨੇ ਜੋ ਇੱਥੇ ਸਮੁੱਚੇ ਸੰਗਤ ਵਿੱਚ ਅਰਜ਼ ਕਰਨੇ ਮੁਨਾਸਿਬ ਨਹੀਂ ਸਮਝਦਾ, ਕਿਉਂਕਿ ਆਪ ਤੋਂ ਛੋਟਾ ਹਾਂ, ਬੱਚਾ ਹਾਂ। ਪਿਆਰ ਨਾਲ ਖੋਲ ਸ੍ਰੀ ਵਾਹ, ਇਸ ਲਈ ਕਹਿੰਦੇ ਨੇ ਉਹ ਸਾਧਨ, ਉਹ ਸਾਧਨ ਜਿਸ ਦੇ ਨਾਲ ਸੰਜਮ ਸਾਧਨ, ਜਪ ਤਪ ਸੰਜਮ ਧਰਮ ਨਾ ਕਮਾਇਆ, ਵਾਰਾਸਾ ਮਹੱਲਾ ਪੰਜਵਾਂ। ਉਹ ਸਾਧਨ ਕਰਮ ਤੇ ਧਰਮ ਵਾਲੇ, ਨੇਮ ਵੀ ਯੋਗ ਦਾ ਇੱਕ ਸਾਧਨ ਹੈ, ਨਿਯਮ, ਨਿਯਮ ਦੇ ਨਾਲ ਕੋਈ ਕੰਮ ਕਰਨਾ, ਨਿਤ ਨੇਮ, ਨਿਤਾ ਪ੍ਰਤੀ ਨਿਯਮ ਦੇ ਨਾਲ ਪੰਜ ਬਾਣੀਆਂ ਦਾ ਪਾਠ ਕਰਨਾ, ਸੁਖਮਨੀ ਸਾਹਿਬ ਦਾ ਪਾਠ ਕਰਨਾ ਜਾਂ ਸੁਣਨਾ, ਰੋਜ਼ਾਨਾ ਨਿਯਮ ਨਾਲ ਗੁਰਦੁਆਰੇ ਸਾਹਿਬ ਆਉਣਾ, ਇਹਨੂੰ ਨੇਮ ਕਹਿੰਦੇ ਨੇ। ਹਾਂ, ਅਨੇਕਾਂ ਪ੍ਰਕਾਰ ਦੇ ਕੋਈ ਨੇਮ ਵੀ ਕਰ ਲੇ, ਅਨੇਕ ਵਸੇਖ ਹੈ, ਵਸੇਖ ਹੈ ਵਿਸ਼ੇਸ਼ ਕਰਕੇ, ਅਨੇਕਾਂ ਵਸੇਖ ਹੈ, ਬਹੁਤੇ ਤੋਂ ਬਹੁਤੇ, ਜ਼ਿਆਦਾ ਤੋਂ ਜ਼ਿਆਦਾ ਤੀਰਥਾਂ ਤੇ ਨਾਵੇ, ਦਇਆ ਕਰੇ, ਇੰਦਰਿਆਂ ਦਾ ਦਮਨ ਕਰੇ, ਜ਼ਿਆਦਾ ਤੋਂ ਜ਼ਿਆਦਾ ਦਾਨ ਕਰੇ। ਅਸੀਂ ਦਾਨ ਵੀ ਦੇਖਾ ਦੇਖੀ ਕਰਦੇ ਹਾਂ। ਪਿਆਲਾ ਖੋਲ ਸ੍ਰੀ ਵਾਹ, ਜੇ ਇੱਕ ਸੱਜਣ ਨੇ ਕੀਰਤਨੀਆਂ ਨੂੰ ਭੇਟ ਦਿੱਤੀ ਏ ਤੇ ਦੂਸਰੇ ਨੇ ਕਿਹਾ ਆਪਾਂ ਵੀ ਦੇਈਏ, ਜੇ ਇੱਕ ਨੇ ਨਹੀਂ ਦਿੱਤੀ ਕੋਈ ਨੀ ਉੱਠਦਾ। ਪਿਆਲਾ ਖੋਲ ਸ੍ਰੀ ਵਾਹ, ਜਦੋਂ ਉਗਰਾਹੀਆਂ ਹੁੰਦੀਆਂ ਨੇ ਉਸ ਮੌਕੇ ਤੇ ਕਈ ਵਾਰੀ ਕੋਈ ਲੋਕ ਨਹੀਂ ਉੱਠਦੇ। ਆ ਨਿਊ ਜਰਸੀ ਗੁਰਦੁਆਰੇ ਦੇ ਕਲੀਨਾ ਵਾਸਤੇ ਉਰਾਹੀ ਕਰ ਰਹੇ ਸਨ ਤੇ ਕੋਈ ਉੱਠਿਆ ਨਾ। ਗ੍ਰੰਥੀ ਸਿੰਘ ਨੇ ਸੋਚਿਆ ਚਲੋ ਆਪਾਂ ਹੀ ਉੱਠੀਏ। ਉਹਨਾਂ ਨੇ ਕਿਹਾ ਦਾਸ ਦੀ ਇੱਕ ਮਹੀਨੇ ਦੀ ਕਲੀਨਾ ਵਾਸਤੇ ਸੇਵਾ ਹਾਜ਼ਰ ਹੈ, ਬਸ ਫਿਰ ਕੀ ਸੀ, $15,000 ਉਸੇ ਵੇਲੇ ਇਕੱਠਾ ਹੋ ਗਿਆ। ਮੈਂ ਕਿਹਾ ਇਹ ਦੇਖਾ ਦੇਖੀ ਦੀ ਸੇਵਾ ਹੈ। ਪਹਿਲਾਂ ਖੋਸੀ, ਮੈਂ ਕਿਹਾ ਚੰਗਾ ਕੀਤਾ ਭਾਈ ਸਾਹਿਬ, ਭਾਵੇਂ ਬਾਅਦ ਵਿੱਚ ਤੁਹਾਨੂੰ ਮੋੜ ਹੀ ਦੇਣ ਪ੍ਰਬੰਧਕ ਪੈਸੇ, ਪਰ ਹੈ ਤਾਂ ਅੱਛੀ ਗੱਲ। ਪਹਿਲਾਂ ਖੋ ਸ੍ਰੀ ਵਾਹ, ਇੱਕ ਐਸੀ ਬਾਤ ਹੈ, ਅਲਾਓ ਇੱਕ ਸਾਧੂ ਸਮਾਜ ਦੀ ਬਾਤ ਵੀ ਸੁਣ ਲਓ। ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਬਹੁਤ ਵੱਡੇ ਮਹਾਂਪੁਰਸ਼ ਹੋ ਚੁੱਕੇ ਨੇ, ਔਰ ਉਹਨਾਂ ਦੀ ਪਰੰਪਰਾ ਕਾਇਮ ਰੱਖੀ ਸੰਤ ਬਾਬਾ ਖੜਗ ਸਿੰਘ ਸਾਹਿਬ ਜੀ ਨੇ। ਪਹਿਲਾਂ ਖੋ ਸ੍ਰੀ ਵਾਹ, ਜਦੋਂ ਉਹਨਾਂ ਨੂੰ ਗੱਦੀ ਮਿਲੀ ਤਾਂ ਉਹਨਾਂ ਦੀ ਸੇਵਾ ਦਾ ਵਿਰੋਧ ਕਰਨ ਵਾਲੇ ਇੱਕ ਹੋਰ ਮਹਾਂਪੁਰਸ਼ ਵੀ ਸਨ, ਉਹਨਾਂ ਦੇ ਨਿਕਟਵਰਤੀ ਹਜ਼ੂਰੀ ਸੇਵਾਦਾਰ ਨੇ ਮੈਨੂੰ ਇਹ ਗੱਲ ਸੁਣਾਈ। ਅਖੀ ਉਹਨਾਂ ਬਾਬਾ ਜੀ ਨੇ ਨਾ ਮੈਨੂੰ 11 ਰੁਪਏ ਦੇ ਦੇਣੇ, ਤੇ ਅਖੀ ਜਿਸ ਵੇਲੇ ਸੰਗਤ ਨੇ ਉਹਨਾਂ ਪਾਸ, ਕਿਉਂਕਿ ਹੁੰਦਾ ਹੈ ਕੁਝ ਲੋਕ ਬਿਨਾਂ ਕਾਰਨ ਤੋਂ ਦੂਸਰੇ ਪਾਸੇ ਵੀ ਤਾਂ ਚੱਲ ਪੈਂਦੇ ਨੇ, ਔਰ ਬਿਨਾਂ ਕਾਰਨ ਤੋਂ ਵੀ ਨੀਅਤ ਵਿਅਕਤੀਆਂ ਤੇ ਕਾਬਲ ਵਿਅਕਤੀਆਂ ਦਾ ਵਿਰੋਧ ਕਰਦੇ ਨੇ, ਸਭ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਨਾਲ ਨਾਲ। ਤੋ ਕੁਝ ਲੋਕ ਉਹਨਾਂ ਦੇ ਵੱਲ ਜਾਂਦੇ ਸਨ, ਅਖੀ ਜਦੋਂ ਸੰਗਤ ਨੇ ਆਉਣਾ ਸਭ ਤੋਂ ਪਹਿਲਾਂ ਮੈਂ 11 ਰੁਪਏ ਮੱਥਾ ਉਹੀ ਟੇਕ ਦੇਣੇ ਜਿਹੜੇ ਮੈਨੂੰ ਰੋਜ਼ ਮਿਲਦੇ ਸਨ ਮੱਥਾ ਟੇਕਣ ਲਈ ਸਿਰਫ। ਅਖੀ ਫਿਰ ਮੇਰੇ ਵੱਲ ਦੇਖ ਕੇ ਬਾਕੀ ਲੋਕਾਂ ਨੇ ਵੀ ਮੱਥਾ ਟੇਕਣ ਲੱਗ ਜਾਣਾ। ਇਹ ਧਾਰਮਿਕ ਲੋਕਾਂ ਦੀ ਹਾਲਤ ਵੀ ਹੈ, ਇਹ ਧਾਰਮਿਕ ਲੋਕਾਂ ਦੀ ਪਰੰਪਰਾ। ਕਿਉਂ ਕਿ ਸਮਾਜ ਦੇ ਅੰਦਰ ਦੇਖਾ ਦੇਖੀ ਦੀ ਵੀ ਚਾਰ ਤਾਰਾ ਜ਼ਿਆਦਾ ਹੈ। ਹਜ਼ੂਰ ਕਹਿੰਦੇ ਨੇ ਬਸੇਖ ਹੈ, ਬਹੁਤਾ, ਬਹੁਤੇ ਤੋਂ ਬਹੁਤਾ ਦਾਨ ਵੀ ਕਰੀਏ, ਬਹੁਤੇ ਤੋਂ ਬਹੁਤ ਸੇਵਾ ਕਰੋ। ਸੱਚੇ ਪਾਤਸ਼ਾਹ ਨੇ ਜੋ ਬਖਸ਼ਿਸ਼ ਕੀਤੀ ਹੈ, ਹਰ ਸਿੱਖ ਨੂੰ ਦਸਵੰਧ ਕੱਢਣਾ ਚਾਹੀਦਾ, ਦਸਵਾਂ ਹਿੱਸਾ ਗੁਰੂ ਕੇ ਲੇਖੇ, ਧਰਮ ਦੇ ਲੇਖੇ ਲਗਾਉਣਾ ਚਾਹੀਦਾ, ਪਰ ਹਉਮੈ ਵਿੱਚ ਸੇਵਾ ਕੀਤੀ ਹੋਈ ਪ੍ਰਵਾਨ ਨਹੀਂ ਹੋਵੇਗੀ, ਦੇਖਾ ਦੇਖੀ ਕੀਤੀ ਹੋਈ ਸੇਵਾ ਪ੍ਰਵਾਨ ਨਹੀਂ ਹੋਵੇਗੀ। ਪਹਿਲਾਂ ਖੋ ਸ੍ਰੀ ਵਾਹ, ਇਸ ਵਾਸਤੇ ਹਜ਼ੂਰ ਕਹਿੰਦੇ ਨੇ ਅਨੇਕਾਂ ਲੋਕ ਜਿਹੜੇ ਸਨ ਵਸੇਖ ਹੈ ਵਿਸ਼ੇਸ਼ ਕਰਕੇ, ਬਹੁਤੇ ਤੋਂ ਬਹੁਤਾ ਨਿਯਮ ਕਰਨ ਵਾਲੇ, ਤੀਰਥਾਂ ਤੇ ਨਹਾਉਣ ਵਾਲੇ, ਇਹ ਸਾਰੇ ਦੇਖੇ ਤੱਕੇ ਜੀ।
ਵੇਦ ਪੁਰਾਨ ਕੁਤੇਬ ਕੁਰਾਨ,
ਤੇ ਕਹਿੰਦੇ ਨੇ ਉਹਨਾਂ ਲੋਕਾਂ ਨੂੰ ਵੀ ਦੇਖਿਆ ਜਿਹੜੇ 4 ਵੇਦ ਪੜ੍ਹਦੇ ਸਨ, 4 ਵੇਦਾਂ ਦਾ ਜਾਪ ਕਰਦੇ ਸਨ, ਔਰ ਕੰਠ ਕਰਦੇ ਸਨ, ਕੰਠਸਥ ਹੁੰਦੇ ਸਨ, 4 ਵੇਦ ਪੁਰਾਨ, 18 ਪੁਰਾਨ ਜਿਹੜੇ ਪੜ੍ਹਦੇ ਸਨ। ਕਤੇਬ, 4 ਕਿਤੇਬਾਂ ਨੇ ਪੁਸਤਕਾਂ, ਕੁਰਾਨ ਜਿਹਦੇ ਵਿੱਚ ਸ਼ਾਮਲ ਹੈ, ਕਿਤੇਬਾਂ ਅੰਜੀਲ, ਤੌਰੇਤ, ਜਮੂਰ, ਔਰ ਕੁਰਾਨ ਚੌਥਾ ਆ ਗਿਆ। ਕਿਤੇਬ ਵੇਦ ਕਿਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਟੋ ਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਵਾਹੇ, ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾਹੀ। ਤਿਲੰਗ ਕਬੀਰ ਜੀ ਕੁਰਾਨ ਵੀ ਪੜਨ ਵਾਲੇ ਦੇਖੇ ਫਿਰ
ਜ਼ਮੀਨ ਜ਼ਮਾਨ ਸੁਬਾਨ ਕੇ ਪੇਖੈ,
ਜ਼ਮੀਨ ਜ਼ਮਾਨ ਸੁਬਾਨ ਕੇ ਪੇਖੈ, ਜ਼ਮੀਨ ਧਰਤੀ ਐਸ ਲੋਕ ਦੇ ਸਾਰੇ ਲੋਕ ਦੇਖ ਲੀਤੇ ਨੇ, ਜ਼ਮਾਨ ਜ਼ਮਾਨਾ ਪਰਲੋਕ, ਪਰਲੋਕ ਦੇ ਸਬਾਨ ਸਾਰੇ ਲੋਕ ਮੈਂ ਦੇਖਣਾ ਕੀਤੇ ਨੇ, ਲੋਕ ਤੇ ਪਰਲੋਕ, ਵੇਦਾਂ ਪੁਰਾਣਾ ਕਿਤੇਬਾਂ ਤੇ ਕੁਰਾਨਾ ਪੜਨ ਵਾਲੇ ਜਿਹੜੇ ਸਬਾਨ ਸਾਰੇ, ਸਭ ਦਾ ਸਬਾਨ ਬਹੁਵਾਚਕ ਸਮੂਹ ਜਿਵੇਂ ਆਇਆ ਉਵੇਂ ਸਬਾਨ ਸ਼ਬਦ ਆਇਆ, ਸਾਰੇ ਉਹ ਦੇਖਣਾ ਕੀਤੇ ਨੇ ਮੈਂ ਚੰਗੀ ਤਰ੍ਹਾਂ।